The name Sri Vahe Guru Sahib Ji Saloka Mahalla Chautha अंतर अज्ञान पही मत मध्यम सत गुर की परतीत नाही अंदर कपट सब कपटो कर जाने कपटे खपे खपाही अंतर अज्ञान पही मत मध्यम सत गुर की परतीत नाही अंदर कपट सब कपटो कर जाने कपटे खपे खपाही सत गुर का पाणा चित न आवे अपने सुआए फिराही कृपा करे जे अपनी ता नानक शब्द समाही सत गुर का पाणा चित न आवे अपने सुआए फिराही कृपा करे जे अपनी ता नानक शब्द समाही वाहे गुरु जी का खालसा वाहेगुरु जी की फतेह।
सतगुरु पातशाह दे साजी सवारी सतसंग जी हो आप जी पावन स्थान डिठ सब थाम नहीं तुद जे अमृत सर सतगुर सतवादे जित नाता कौआ हंस हो उस पावन स्थान ते हाजरी भर रहे हो अमृत वेले सतगुरु जुगो जुग अटल चवर छतर तखत दे मालक श्री गुरु रंसा पातशाह जो हुक्म बख्शिश कीता है ये सोरठ की वार विचों है ये वार साहब श्री गुरु रामदास जी दी उच्चारण कीती हुई है इस पौड़ी दे नाल दो श्लोक हन वो भी साहब श्री गुरु रामदास जी दी उच्चारण कीते हुए हन एक श्लोक दा पाठ मूल पाठ है आप जी ने भाई साहब भाई रणजीत सिंह जी उन पासों सरवण कीता है शब्द दी आरंभता है आओ प्यार नाल सरवण करो भाई साहब नूं बेनती करांगा पंक्ति दा उच्चारण करन जी
सतनाम श्री वाहे गुरु साहिब जी सलोक महला चौथा
ਸਲੋਕ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ ਜੀ।
ਅੰਤਰ ਅਗਿਆਨ ਭਈ ਮਤ ਮਦਮ ਸਤ ਗੁਰ ਕੀ ਪ੍ਰਤੀਤ ਨਾਹੀ।
ਜੀਵਨ ਜੀਣ ਦੇ ਦੋ ਢੰਗ ਹਨ, ਇੱਕ ਹੈ ਸ਼ੱਕ ਤੇ ਦੂਸਰਾ ਹੈ ਸ਼ਰਧਾ। ਕੁਛ ਜੀਵਨ ਐਸੇ ਨੇ ਕਿ ਹਮੇਸ਼ਾ ਸ਼ੱਕ ਵਿੱਚ ਜ਼ਿੰਦਾ ਰਹਿੰਦੇ ਨੇ, ਸ਼ੱਕ ਚ ਹੀ ਮਰ ਜਾਂਦੇ ਨੇ। ਹਰ ਇੱਕ ਤੇ ਉਹਨਾਂ ਨੂੰ ਸ਼ੱਕ, ਬਗਾਨਿਆਂ ਤੇ ਸ਼ੱਕ ਹੋਣਾ, ਆਪਣਿਆਂ ਤੇ ਵੀ ਸ਼ੱਕ। ਸ਼ੱਕ ਦਾ ਜੀਵਨ ਬਹੁਤ ਦੁਖਦਾਈ ਹੈ, ਪ੍ਰਤੀਤਹੀਣ ਹੈ। ਦੂਸਰਾ ਹੈ ਸ਼ਰਧਾ। ਸ਼ਰਧਾ ਵਾਲਾ ਜੀਵਨ ਕਿਵੇਂ ਹੁੰਦਾ ਹੈ? ਉਸ ਦੇ ਵਿੱਚ ਸਤਿਗੁਰੂ ਦੀ ਬਖਸ਼ਿਸ਼ ਨਾਲ ਹੁੰਦੀ ਹੈ, ਗੁਰੂ ਦੀ ਕਿਰਪਾ ਹੁੰਦੀ ਹੈ, ਉਸ ਦੇ ਵਿੱਚ ਗੁਰੂ ਦਾ ਗਿਆਨ ਹੁੰਦਾ ਹੈ। ਸਤਿਗੁਰੂ ਰਾਮਦਾਸ ਜੀ ਫਰਮਾ ਰਹੇ ਨੇ, ਜਿਨ੍ਹਾਂ ਦੇ ਅੰਦਰ ਅਗਿਆਨ ਹੈ ਤੇ ਮਤ ਜਿਹੜੀ ਹੈ ਉਹ ਮੱਧਮ ਹੋ ਗਈ। ਮਤ ਨੇ ਪ੍ਰਕਾਸ਼ ਦੇਣਾ ਸੀ, ਮਤ ਮੱਧਮ ਹੋ ਗਈ, ਪ੍ਰਕਾਸ਼ ਕੋਈ ਨਹੀਂ। ਉੱਥੇ ਕੀ ਹੁੰਦਾ? ਇਹਦਾ ਫਲ ਕੀ ਹੁੰਦਾ? ਸਤਿਗੁਰ ਕੇ ਪ੍ਰਤੀਤ ਨਹੀਂ, ਸਤਿਗੁਰੂ ਦੀ ਪ੍ਰਤੀਤ ਨਹੀਂ ਹੁੰਦੀ। ਸਤਿਗੁਰੂ ਦੇ ਕੋਲ ਆ ਕੇ ਬੈਠਿਆਂ ਵੀ ਸ਼ਰਧਾ ਨਹੀਂ ਬਣਦੀ, ਪ੍ਰਤੀਤ ਨਹੀਂ ਹੁੰਦੀ। ਅਗਿਆਨ ਕੀ ਹੈ? ਅਗਿਆਨ ਦੇ ਸੰਬੰਧ ਵਿੱਚ ਦੋ ਚਾਰ ਪ੍ਰਮਾਣ ਮੈਂ ਤੁਹਾਡੇ ਸਾਹਮਣੇ ਰੱਖ ਦੇਵਾਂ। ਭਗਤ ਰਵਿਦਾਸ ਜੀ ਨੇ ਵੀ ਇੱਕ ਬਚਨ ਐਸਾ ਕਿਹਾ, ਮਾਧੋ ਅਵਿਦਿਆ ਹਿਤ ਕੀਨ। ਹੇ ਮੇਰੇ ਮਾਲਕ, ਮਾਇਆ ਦੇ ਪਤੀ ਮਾਧੋ, ਅਸੀਂ ਜੀਵਾਂ ਨੇ ਅਵਿਦਿਆ ਨਾਲ, ਅਗਿਆਨਤਾ ਨਾਲ ਪਿਆਰ ਕੀਤਾ ਹੈ। ਮਾਧੋ ਅਵਿਦਿਆ ਹਿਤ ਕੀਨ ਬਵੇਕ ਦੀਪ ਮਲੀਨ। ਬਵੇਕ ਦਾ ਦੀਵਾ ਸਾਡਾ ਮੱਧਮ ਹੋ ਗਿਆ। ਭਾਈ ਸੰਤੋਖ ਸਿੰਘ ਜੀ ਨੇ ਅਗਿਆਨ ਦੀ ਵਿਆਖਿਆ ਕਰਦਿਆਂ ਕਿਹਾ, ਜਿੱਥੇ ਵਾਹਿਗੁਰੂ ਸ਼ਬਦ ਦੀ ਵਿਆਖਿਆ ਕੀਤੀ ਹੈ ਉੱਥੇ ਉਹਨਾਂ ਨੇ ਕਿਹਾ, ਵਾਹ ਨਾਮ ਆਸ਼ਚਰਜ ਕੋ ਹੋਇ। ਵਾਹ ਤੇ ਆਸ਼ਚਰਜ ਤੇ ਇੱਥੇ ਕੋਈ ਉਕਤੇ ਯੁਕਤੇ ਕੋਈ ਵਿਆਖਿਆ ਕੰਮ ਨਹੀਂ ਦਿੰਦੀ। ਕਹਿੰਦੇ ਨੇ ਵਾਹ ਨਾਮ ਆਸ਼ਚਰਜ ਕੋ ਹੋਈ, ਆਸ਼ਚਰਜ ਤੇ ਪਰ ਉਕਤ ਨਾ ਕੋਈ। ਗੋ ਤਮ ਨਾਮ ਅਗਿਆਨ ਅਨਿਤ। ਗੋ ਦਾ ਅਰਥ ਹੈ ਹਨੇਰਾ, ਅੰਧਕਾਰ, ਪਰ ਕਿਹੜਾ? ਅਗਿਆਨਤਾ ਦਾ। ਗੋ ਤਮ ਨਾਮ ਅਗਿਆਨ ਅਨਿਤ, ਰੂਹ ਪ੍ਰਕਾਸ਼ ਕਿਉਂ ਜਨ ਚਿੱਤ। ਰੂਹ ਦਾ ਅਰਥ ਕੀ ਹੈ? ਪ੍ਰਕਾਸ਼ ਦਾ ਦਾਤਾ ਸਤਿਗੁਰੂ। ਜੋ ਅਸਚਰਜ ਹੈ, ਪ੍ਰਕਾਸ਼ ਦਾ ਦਾਤਾ ਹੈ, ਉਹ ਹੈ ਵਾਹਿਗੁਰੂ। ਸਤਿਗੁਰੂ ਇੱਥੇ ਅਗਿਆਨ ਦਾ ਜ਼ਿਕਰ ਕਰ ਰਹੇ ਨੇ। ਭਾਈ ਨੰਦ ਲਾਲ ਜੀ ਨੇ ਵੀ ਇੱਕ ਬਚਨ ਕਿਹਾ, ਕਹਿੰਦੇ ਨੇ ਜਿਹੜਾ ਅਗਿਆਨੀ ਹੈ ਉਹ ਗਾਫਲ ਹੋਵੇਗਾ, ਹਰ ਵੇਲੇ ਚੰਗਾ ਸਮਾਂ ਉਸ ਦਾ ਬਤੀਤ ਹੋ ਜਾਏਗਾ, ਉਸ ਦਾ ਉਹ ਫਾਇਦਾ ਨਹੀਂ ਉਠਾ ਸਕੇਗਾ। ਉਹਨਾਂ ਨੇ ਕਿਹਾ, ਹਰ ਕੇ ਗਾਫਲ ਸ਼ੁੱਧ ਅਜ਼ੂ ਨਾਦਾਂ ਬਵਦ। ਜਿਹੜਾ ਗਾਫਲ ਕੋਈ ਵੀ ਹੋਵੇ ਉਹ ਨਾਦਾਨ ਹੈ, ਬੇਸਮਝ ਹੈ, ਅਗਿਆਨੀ ਹੈ। ਗਰ ਗਦ ਬਾਸ਼ਦ ਬਗਰ ਸੁਲਤਾਨ ਬਵਦ। ਭਾਵੇਂ ਉਹ ਫਕੀਰ ਹੋਵੇ ਤੇ ਭਾਵੇਂ ਬਾਦਸ਼ਾਹ ਹੋਵੇ, ਫਕੀਰ ਹੋਵੇਗਾ ਤੇ ਗਾਫਲ ਹੋਵੇਗਾ ਤੇ ਫਕੀਰੀ ਗਵਾ ਬੈਠੇਗਾ, ਬਾਦਸ਼ਾਹ ਗਾਫਲ ਹੋਵੇਗਾ ਤੇ ਆਪਣਾ ਰਾਜ ਗਵਾ ਬੈਠੇਗਾ। ਗਾਫਲ ਹਮੇਸ਼ਾ ਨੁਕਸਾਨ ਹੀ ਆਪਣਾ ਕਰਦਾ। ਹੁਣ ਸਵਾਲ ਇਹ ਹੈ, ਅਗਿਆਨ ਦਾ ਸਰੂਪ ਕੀ ਹੈ, ਇਹਦਾ ਪਤਾ ਹੁਣ ਸਾਨੂੰ ਕਿਵੇਂ ਲੱਗੇ? ਆਖਣ ਨੂੰ ਤੇ ਹਰ ਇੱਕ ਆ ਗਿਆ ਅਗਿਆਨ ਅਗਿਆਨ ਅਗਿਆਨ, ਪਰ ਅਗਿਆਨ ਕੀ ਹੈ? ਹੁਣ ਵੇਖਣ ਨੂੰ ਧੁੰਦ ਵੀ ਸਫੇਦ ਹੈ ਤੇ ਦਿਨ ਵੀ ਸਫੇਦ ਹੈ, ਪਰ ਧੁੰਦ ਵਿੱਚ ਦਿਸਦਾ ਕੁਛ ਨਹੀਂ, ਐਕਸੀਡੈਂਟ ਹੁੰਦੇ ਨੇ ਧੁੰਦ ਵਿੱਚ। ਪ੍ਰਕਾਸ਼ ਵਿੱਚ ਵਸਤੂਆਂ ਸਾਫ ਦਿਸਦੀਆਂ ਹਨ। ਇੱਕ ਬਚਨ ਹੈ, ਰਾਤੀ ਹੋਣ ਕਾਲੀਆਂ, ਰਾਤੀ ਹੋਣ ਕਾਲੀਆਂ ਸੋਪੇ ਦਾ ਸੇ ਵੰਨ, ਦਿਉ ਬੱਗਾ ਤੱਪੇ ਘਣਾ ਕਾਲਿਆਂ ਕਾਲੇ ਵੰਨ। ਕਹਿੰਦੇ ਨੇ ਰਾਤ ਕਾਲੀ ਸਿਆਹ ਹੋਵੇ, ਪਰ ਹੁਣ ਚਿੱਟੀਆਂ ਚਾਦਰਾਂ ਤੇ ਕੀ ਅਸਰ, ਇਹਨਾਂ ਤੇ ਚਿੱਟੀਆਂ ਹੀ ਰਹਿਣਾ। ਰਾਤ ਦੇ ਹਨੇਰੇ ਵਿੱਚ ਵੀ ਚਿੱਟੀਆਂ ਨੇ, ਤੇ ਦਿਉ ਬੱਗਾ ਤੱਪੇ ਗਣਾ ਕਾਲਿਆਂ ਕਾਲੇ ਵੰਨ। ਦਿਨ ਚੜਿਆ ਪ੍ਰਕਾਸ਼ ਹੈ, ਪਰ ਜਿਹੜੇ ਬੰਦੇ ਮੰਦ ਕਰਮੀ ਨੇ ਉਹਨਾਂ ਦੇ ਕੰਮ ਉਹੋ ਹੀ ਰਹਿਣੇ ਨੇ, ਉਹਨਾਂ ਉੱਤੇ ਪ੍ਰਕਾਸ਼ ਦਾ ਵੀ ਕੋਈ ਅਸਰ ਨਹੀਂ। ਜੇ ਪ੍ਰਕਾਸ਼ ਦਾ ਵੀ ਕੋਈ ਅਸਰ ਨਹੀਂ ਤੇ ਫੇਰ ਕਹਿੰਦੇ ਨੇ ਦਿਨ ਚੜਿਆ ਤੇ ਉਸ ਬੰਦੇ ਦੀਆਂ ਅੱਖਾਂ ਵੀ ਹੈ, ਅੱਖਾਂ ਵੀ ਖਰਾਬ ਨਹੀਂ, ਦਿਸਦਾ ਵੀ ਪਿਆ, ਪਰ ਦਿਸਦਿਆਂ ਹੋਇਆਂ ਗਿਆਨਮਾਨ ਹੁੰਦਿਆਂ ਹੋਇਆਂ ਵੀ ਉਹ ਖੂਹ ਚ ਗਿਰਦਾ ਪਿਆ ਤੇ ਉਹ ਅਗਿਆਨੀ। ਇਹ ਯਾਦ ਰੱਖਣਾ, ਐਸਾ ਨਾ ਸਮਝਣਾ ਅਗਿਆਨੀ ਅਨਪੜ੍ਹ ਹੁੰਦਾ, ਨਹੀਂ, ਅਗਿਆਨੀ ਉਹ ਹੁੰਦਾ ਕਿ ਵਿਦਿਆ ਵੀ ਬਹੁਤ ਪੜ੍ਹਿਆ, ਵਿਦਿਆ ਕੋਲ ਹੈ ਲੇਕਿਨ ਵਿਦਿਆ ਕੰਮ ਨਹੀਂ ਆ ਰਹੀ। ਜਿਸ ਵੇਲੇ ਮੌਕਾ ਮਿਲਦਾ ਉਸ ਵੇਲੇ ਬੁਰਾ ਕਰ ਜਾਂਦਾ। ਅਜਾ ਮੱਲ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਅਜਾ ਮੱਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ। ਅਜਾ ਮੱਲ ਕਨੌਜ ਦੇ ਬ੍ਰਾਹਮਣ ਉਹਦਾ ਪੁੱਤਰ ਸੀ, ਰਾਜ ਪੰਡਤ ਸੀ, ਚਹੋਂ ਵੇਦਾਂ ਦਾ ਗਿਆਤਾ ਸੀ, ਸਾਰੀ ਵਿਦਿਆ ਪੜ੍ਹਿਆ ਸੀ, ਲੇਕਿਨ ਉਹ ਵਿਦਿਆ ਕੰਮ ਨਹੀਂ ਆਈ। ਇਸ ਨੂੰ ਕਹਿੰਦੇ ਨੇ ਅਗਿਆਨ, ਕਿ ਗਿਆਨਵਾਨ ਆਪਣੇ ਆਪ ਨੂੰ ਸਮਝਦਾ ਤੇ ਅਗਿਆਨੀ ਬੰਦੇ ਨੂੰ ਸਭ ਤੋਂ ਵੱਡੀ ਘਾਟ ਪੈਂਦੀ ਹੈ, ਉਹ ਸ਼ਰਧਾ ਗੁਲਾ ਬੈਠਦਾ। ਬਾਹਰੋਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਠੀਕ ਹਾਂ, ਲੇਕਿਨ ਅੰਦਰੋਂ ਸਭ ਕੁਛ ਗਵਾ ਬੈਠਦਾ, ਪ੍ਰਤੀਤ ਗਵਾ ਲਈ, ਉਸਨੇ ਸ਼ਰਧਾ ਗਵਾ ਲਈ। ਇੱਕ ਵਿਦਵਾਨ ਕਹਿੰਦੇ ਨੇ, ਨਈ ਤਹਿਜ਼ੀਬ ਮੈਂ ਜ਼ਿਆਦਾ ਦਿੱਕਤ ਤੋਂ ਨਹੀਂ ਹੋਤੇ, ਮਜ਼ਹਬ ਤੋਂ ਰਹਿਤਾ ਹੈ ਕਾਇਮ ਮਗਰ ਈਮਾਨ ਜਾਤਾ ਹੈ। ਹੁਣ ਉਸਨੂੰ ਸਿੱਖ ਤੇ ਲੋਕ ਆਖਣਗੇ, ਹਿੰਦੂ ਤੇ ਆਖਣਗੇ, ਮੁਸਲਮਾਨ ਤੇ ਆਖਣਗੇ, ਲੇਕਿਨ ਈਮਾਨ ਨਹੀਂ ਹੁੰਦਾ ਅੰਦਰ। ਜੇ ਗੁਰੂ ਦੀ ਸ਼ਰਧਾ ਨਹੀਂ, ਗੁਰੂ ਦੇ ਹੁਕਮ ਵਿੱਚ ਨਹੀਂ, ਪਾਣੇ ਵਿੱਚ ਨਹੀਂ, ਰਜ਼ਾ ਵਿੱਚ ਨਹੀਂ, ਫੇਰ ਉਸ ਬੰਦੇ ਦਾ ਗਿਆਨ ਕਿਸ ਕੰਮ ਆਇਆ? ਗੁਰੂ ਗਿਆਨ ਦਿੰਦਾ ਹੈ, ਬਖਸ਼ਿਸ਼ ਕਰਦਾ ਹੈ, ਕਹਿੰਦੇ ਨੇ ਇਸ ਗਿਆਨ ਨਾਲ ਤੈਨੂੰ ਇਹ ਪਤਾ ਲੱਗੇਗਾ ਕਿ ਭਲਾ ਕੀ ਹੈ ਤੇ ਬੁਰਾ ਕੀ ਹੈ। ਜੇ ਤੈਨੂੰ ਇਹ ਪਤਾ ਨਹੀਂ ਲੱਗਾ ਕਿ ਰਹਿਤ ਕੀ ਹੈ ਤੇ ਕੁਰਹਿਤ ਕੀ ਹੈ, ਬੁਰਾ ਕੀ ਹੈ ਤੇ ਭਲਾ ਕੀ ਹੈ, ਤੇ ਤੇਰਾ ਗਿਆਨ ਕਿਸ ਕੰਮ ਆਇਆ? ਇੱਥੇ ਕੀ ਹੈ, ਅੰਤਰ ਅਗਿਆਨ। ਅੰਦਰ ਅਗਿਆਨ ਜਦੋਂ ਹੁੰਦਾ, ਮਤ ਮੱਧਮ ਪੈ ਜਾਂਦੀ, ਜਿਵੇਂ ਦੀਵਾ ਜਾਪਦਾ, ਗੋਲਾ ਜਾਣਾ ਉਸਦੇ ਅੱਗੇ ਜਾਪਦਾ, ਜਗਦਾ ਪਿਆ, ਪਰ ਰੋਸ਼ਨੀ ਬਿਲਕੁਲ ਉਸਦੇ ਨਹੀਂ ਹੁੰਦੀ।
ਜਾਪਦਾ ਹੈ ਤੇ ਬਹੁਤ ਪੜ੍ਹਿਆ, ਪੜ੍ਹਿਆ ਹੀ ਨਹੀਂ ਪੜ੍ਹਾਉਂਦਾ ਵੀ ਹੈ। ਬਹੁਤ ਸਾਰੇ ਐਸੇ ਨੇ ਮੇਰੇ ਪੜ੍ਹੇ ਨਹੀਂ, ਵੱਡੀਆਂ ਵੱਡੀਆਂ ਕਲਾਸਾਂ ਨੂੰ ਪੜ੍ਹਾਉਂਦੇ ਨੇ, ਲੇਕਿਨ ਜਦੋਂ ਮੌਕਾ ਮਿਲਦਾ ਕਰਮ ਦਾ ਤੇ ਕਰਮ ਬਿਲਕੁਲ ਅਗਿਆਨੀਆਂ ਵਾਲੇ ਹੋ ਜਾਂਦੇ ਨੇ, ਉਹ ਖੂਹ ਵਿੱਚ ਗਿਰ ਜਾਂਦੇ ਨੇ। ਅੰਤਰ ਅਗਿਆਨ ਪਈ ਮਤ ਮੱਧਮ, ਮਤ ਜਿਹੜੀ ਹੈ ਉਹ ਮੱਧਮ ਹੋ ਜਾਂਦੀ ਹੈ, ਮਤ ਦੇ ਦੀਵੇ ਅੱਗੇ ਗੁੱਲ ਆ ਜਾਂਦਾ। ਸਤਿਗੁਰ ਕੇ ਪ੍ਰਤੀਤ ਨਾ ਯਾਰ, ਵੱਡਾ ਘਾਟਾ ਪੈਂਦਾ ਉਸ ਨੂੰ ਗੁਰੂ ਤੇ ਸ਼ਰਧਾ ਨਹੀਂ ਰਹਿ ਜਾਂਦੀ, ਬਾਕੀ ਸਭ ਕੁਛ ਕਰੀ ਜਾਂਦਾ, ਸੰਗਤ ਵਿੱਚ ਵੀ ਆ ਜਾਂਦਾ। ਤੇ ਸਤਿਗੁਰਾਂ ਨੇ ਕਿਹਾ ਜੇ ਪ੍ਰਤੀਤ ਹੀ ਨਹੀਂ, ਸਤਿਗੁਰ ਕੇ ਪ੍ਰਤੀਤ ਨਾ ਆਇਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੇ, ਭਾਵੇਂ ਸੌ ਗੇੜਾ ਆਓ ਜਾਓ। ਹੁਣ ਸਤਿਗੁਰਾਂ ਦਾ ਸ਼ਬਦ ਹੈ, ਬਚਨ ਹੈ, ਸੌ ਗੇੜਾ ਸੌ ਵਾਰੀ ਆਵੇ ਤੇ ਸੌ ਵਾਰੀ ਜਾਵੇ, ਜੇ ਪ੍ਰਤੀਤ ਗੁਆ ਬੈਠਾ ਤੇ ਉਹ ਅਸਲ ਧਨ ਉਹ ਗੁਆ ਬੈਠਾ ਹੈ, ਉਸਦੇ ਜੀਵਨ ਵਿੱਚ ਫਿਰ ਹੁੰਦਾ ਅੰਦਰ ਕੀ ਹੈ?
ਅੰਦਰ ਕਪਟ ਸਭ ਕਪਟੋ ਕਰ ਜਾਣੈ।
ਅੰਦਰ ਉਸਦੇ ਹੁੰਦਾ ਕਪਟ, ਕਪਟ ਹੁੰਦਾ ਧੋਖਾ ਛਲ। ਅੰਦਰ ਕਪਟ ਹੋਣ ਕਰਕੇ ਜਿੱਧਰ ਵੇਖਦਾ ਉਹਨੂੰ ਕਪਟ ਹੀ ਜਾਪਦਾ, ਉਹਨੂੰ ਹਰ ਬੰਦਾ ਹੀ ਚੋਰ ਜਾਪਦਾ, ਉਸ ਨੂੰ ਹਰ ਬੰਦਾ ਹੀ ਧੋਖੇ ਵਾਲਾ ਜਾਪਦਾ। ਮੈਂ ਇੱਕ ਕਥਾ ਪੜ੍ਹੀ ਸੀ ਕਿ ਇੱਕ ਵਾਰ ਇੱਕ ਨੌਜਵਾਨ ਆਇਆ ਤੇ ਉਸਨੇ ਇੱਕ ਬਜ਼ੁਰਗ ਨੂੰ ਨਗਰ ਦੇ ਬਾਹਰ ਬਾਹਰ ਕਿਹਾ, ਬਾਬਾ ਜੀ ਸਾਡਾ ਇਲਾਕਾ ਉਜੜ ਗਿਆ, ਮੈਂ ਰਫੀਜੀ ਹਾਂ ਤੇ ਉਜੜ ਕੇ ਆਏ ਹਾਂ ਤੇ ਕਿਤੇ ਵਸਣਾ ਜਾਣਾ, ਤੇ ਨਗਰ ਜਿਹੜਾ ਕੈਸਾ ਮੈਂ ਇੱਥੇ ਰਹਿ ਜਾਵਾਂ। ਉਹਨੇ ਬੜਾ ਸੋਹਣਾ ਪ੍ਰਸ਼ਨ ਕੀਤਾ, ਕਹਿਣ ਲੱਗਾ ਬੇਟਾ ਜਿੱਥੋਂ ਤੂੰ ਆਇਆ ਉਹ ਨਗਰ ਕੈਸਾ ਸੀ, ਉੱਥੇ ਦੇ ਲੋਕ ਕੈਸੇ ਸਨ? ਕਹਿਣ ਲੱਗਾ ਬੜੇ ਦੁਸ਼ਟ ਸਨ, ਬਹੁਤ ਮਾੜੇ ਸਨ, ਇੰਨਾ ਮਾੜਾ ਬੰਦਾ ਸੰਸਾਰ ਤੇ ਨਹੀਂ ਹੋਣਾ। ਦਨ ਜਾਪਦਾ ਕਿ ਸਾਰੇ ਦੁਸ਼ਟ ਇਕੱਠੇ ਹੋ ਕੇ ਇਸ ਨਗਰ ਦੇ ਵਿੱਚ ਹੀ ਆ ਗਏ ਨੇ, ਸ਼ੁਕਰ ਹੈ ਮੈਂ ਨਿਕਲ ਕੇ ਆਇਆ। ਕਹਿਣ ਲੱਗੇ ਪੁੱਤਰ ਸੱਚ ਦੱਸਾਂ, ਇਹ ਨਗਰ ਵਿੱਚ ਵੀ ਬੰਦਾ ਚੰਗਾ ਕੋਈ ਨਹੀਂ, ਸਭ ਐਸੇ ਹੀ ਮਿਲਣਗੇ, ਤੂੰ ਅੱਗੇ ਚੱਲ ਆ ਜਾ। ਉਹ ਤੇ ਹੁਣ ਤੁਰ ਗਿਆ ਤੇ ਮਗਰੋਂ ਇੱਕ ਹੋਰ ਆ ਗਿਆ, ਉਸ ਨੇ ਵੀ ਪੁੱਛਿਆ ਬਾਬਾ ਜੀ ਉੱਜੜ ਕੇ ਆਇਆ ਤੇ ਰਹਿਣਾ ਕਿਤੇ ਚਾਹਨਾ ਤੇ ਲੋਕ ਕੈਸੇ ਨੇ? ਕਹਿਣ ਲੱਗੇ ਪੁੱਤਰ ਜਿੱਥੋਂ ਆਇਆ ਲੋਕ ਕੈਸੇ ਸਨ? ਕਹਿਣ ਲੱਗਾ ਦੇਵਤੇ ਸਨ। ਇਹੋ ਜਿਹਾ ਭਲਾ ਬੰਦਾ ਕਿਤੇ ਨਹੀਂ ਲੱਭਣਾ, ਹਾਲਾਂਕਿ ਕਮਾਲ ਕਿ ਜਿਹੜਾ ਨਗਰ ਪਹਿਲੇ ਨੇ ਦੱਸਿਆ ਸੀ ਉਹੋ ਹੀ ਇਹਨੇ ਦੱਸਿਆ, ਇੱਕ ਪਿੰਡ ਦੇ ਰਹਿਣ ਵਾਲੇ। ਉਹ ਕਹਿੰਦਾ ਦੇਵਤੇ ਸਨ, ਬੜੇ ਭਲੇ ਬੰਦੇ ਸਨ। ਕਹਿਣ ਲੱਗੇ ਇੱਥੇ ਹੀ ਰਹਿ ਜਾ, ਇਹ ਬੰਦੇ ਵੀ ਬਹੁਤ ਚੰਗੇ ਨੇ, ਦੇਵਤੇ ਨੇ, ਬਹੁਤ ਹੀ ਨੇਕ ਨੇ, ਤੇਰੇ ਨਾਲ ਬੜਾ ਭਲਾ ਵਰਤਾਓ ਹੋਏਗਾ। ਹੁਣ ਕੋਲ ਜਿਹੜਾ ਸੁਣਨ ਵਾਲਾ ਸੀ, ਕਈ ਵਾਰੀ ਜਵਾਬ ਪ੍ਰਸ਼ਨ ਸਾਡਾ ਨਹੀਂ ਹੁੰਦਾ, ਕਿਸੇ ਦਾ ਹੁੰਦਾ ਤੇ ਸੁਣ ਲੈਂਦਾ ਕੋਈ ਹੋਰ। ਸੁਣ ਕੇ ਉਹ ਕਹਿਣ ਲੱਗਾ ਬਾਬਾ ਤੇਰੇ ਤੇ ਭਰੋਸਾ ਕੌਣ ਕਰੇਗਾ? ਪਹਿਲੇ ਨੂੰ ਆਖਿਆ ਨਗਰ ਵਿੱਚ ਦੁਸ਼ਟ ਰਹਿੰਦੇ ਨੇ ਤੇ ਹੁਣ ਕਹਿੰਦੇ ਦੇਵਤੇ ਰਹਿੰਦੇ ਨੇ। ਕਹਿਣ ਲੱਗੇ ਤੂੰ ਕਿਉਂ ਸੁਣਿਆ? ਪਹਿਲਾ ਬੰਦਾ ਜਿਹੜਾ ਸੀ ਆਪ ਦੁਸ਼ਟ ਸੀ, ਉਹ ਆਪ ਮਾੜਾ ਸੀ, ਉਸਨੇ ਜਿੱਧਰ ਵੇਖਦਾ ਬੁਰੇ ਹੀ ਲੱਭਣੇ ਸਨ। ਭਾਈ ਗੁਰਦਾਸ ਜੀ ਨੇ ਲਿਖਿਆ ਆਪ ਭਲਾ ਸਭ ਜਗ ਭਲਾ, ਸਭ ਕੋ ਭਲਾ ਭਲੇ ਦੇ ਲਿਖ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲਿਖ। ਇੱਥੇ ਸਤਿਗੁਰਾਂ ਨੇ ਜਿੱਥੇ ਬਚਨ ਕਿਹਾ ਭਈ ਜੋ ਸੁਖੀਏ ਕਹੋ ਪੇਖੈ ਸਭ ਸੁਖੀਆ, ਸੁਖੀ ਨੂੰ ਤੇ ਹਰ ਇੱਕ ਸੁਖੀ ਦਿਸਦਾ, सुखिए को पेखा सब सुखिया, रोगी के पाने सब रोगी, कर्ण करावन हार स्वामी अपना हाथ संजोगे। जेड़ा बुरा बंदा है उसनु हर एक थां बुरा ही दिसेगा। इत्थे क्या अपने अंदर है कपट, अपने अंदर है धोखा। औरंगजेब बाकी दियां ते इत्थे शक करदा, बाप ते भी शक पै गया, बाप नु कैद कर लिया। पुत्र ते शक पै गया, कैद कर लिया। पोतरियां ते शक पिया, उन्हां नु भी कैद कर लिया। और रंग जेब दी कैद विच बाप भी रहा, पुत्र भी रहे, पोतरे भी रहे। क्यों? अंदर शक से। जिस दे अंदर भी शक होवेगा, सच्चा उन्हों ते गुरु ते भी शक पवेगा, उस नू ते रब ते भी शक पवेगा कि रब भी पता नहीं है कि नहीं। शक वाले बंदे दे पल्ले कुछ नहीं पैंदा। अंदर कपट, उदे अंदर है कपट शाल, ते कपटो कर जाने वो बाहर भी जानदा कपट ही कपट है। वो आखेगा जी जमाना बिगड़ गया, बंदा ही चंगा कोई नहीं, संसार गरकन ते आ गया, ये सारे दे सारे बुरे कट्ठे हुए ने। वो सारे पासे कपट, सार थां ते शाली उनू नजर आंदा है।
कपटी खपही खपाही,
कपट विच खपदा, धोखे विच इन अवगुणा विच अज तक कोई सुखी रहा है। याद रखना, जिन्ने अवगुण ने सारे गर्म ने, जिन्ने गुण ने वो सारे शांत ने। गुण शांत ने ते अवगुण गर्म ने। अवगुण तपस्या, अवगुणा विच खपन तो बिना, दुखी होने तो बिना और कुछ नहीं लभदा। कहंदे ने कपटे दे विच धोखे च खपदा, आखिर दुखी होंदा है, इस विच ही खप के रह जांदा है।
सत गुर का पाणा चित ना आवे।
कुछ बंदे ते आंदे ने सतगुरु दा पाणा मनन वास्ते, गुरु दा हुक्म सिर मथे ते मनन वास्ते, कि सतगुरु तुसे जो कहंदे हो सत है, जो कहंदे हो वो मैं कमावांगा। कुछ मत लैन आउंदे ने मैनू खिमा करना, कुछ मत देन वास्ते आउंदे ने। बहुत सारे ऐसे जेड़े आउंदे सन रोजाना ते गुरु नू मत देन वास्ते आउणा, कि सतगुरु तुसी ये करो ये करो। बहुत सारे सतगुरु जे तुसी ये कम ना करदे तुहाडे बच्चे शहीद ना होंदे। डल्ला वार वार कहंदा सी, सतगुरु कहंदे सन मत लैण आया है कि मत देन वास्ते आया। सतगुरु दे मत नहीं ओ लैंदा, उस दे अंदर गुरु दी रजा वास्ते थां ही कोई नहीं, ओ ते रजा मनाउण वास्ते आउंदा। बंदा वैसे चाहुंदा है बाकी ते जो होवे सो होवे, मर्जी मेरी चले, हुक्म मेरा चले, मैं जो कहना वो लोकी मन्ना ना। बल्कि आज भी जरा ध्यान नाल सोचियो, बड़ी गहरी नजर नाल सोचियो कि ये कहंदे नहीं रब्बा जो मैं कहना वो कर दे। साडे कोल जदो अरदास भी करन लगने हैं कहने हैं ए भी कर दे ए भी कर दे ए भी कर दे, उन पुछने भी ते नहीं ना कदे कोई ये ठीक भी है के नहीं। जो तू कहना कर दे, ये जो मैं कर भी देवा ते ठीक भी है। साहिब गुरु अर्जन देव जी ने अरदास कर दिया एक बचन कहा, हैरान हो गए सुन के। असी कहने साडी हर गल मन, असी जो कहते हां पातशाह कर दे। गुरु अर्जन देव कहते ने बिलकुल ना करी, जो मैं कहना मैं अरदास करना ना करी ते की करा। वो कहते ने क्योंकि मेरी मत है बच्चे दे चंचल, ये ते अग नू हाथ पाना चाहुंदा, ਤੇ ਕੀ ਪਾਉਣ ਦਿਓ ਕੇ? ਇਹ ਤੇ ਸੱਪ ਫੜਨਾ ਚਾਹੁੰਦਾ। ਚੰਚਲ ਮਤ ਬਾਰਕ ਬਪਰੇ ਕੇ ਸਰਪ ਅਗਨ ਕਰ ਕਰ ਹੱਥ ਕਰ ਮਿਲ ਮਾਤ ਤਾਂ ਕੰਠ ਲਾਇ ਰਾਖੇ ਅਣਦ ਸਹਿਜ ਤਬ ਖੇਲ। ਮਾਤਾ ਪਿਤਾ ਉਹਨੂੰ ਗਲ ਨਾਲ ਲਾ ਲੈਂਦੇ ਨੇ, ਬੱਚਾ ਰੋਂਦਾ, ਮਾਂ ਮੈਨੂੰ ਸੱਪ ਕਿਉਂ ਨੀ ਫੜਨ ਦਿੰਦੀ? ਉਹਨੇ ਗਲ ਨਾਲ ਲਗਾ ਲਿਆ, ਕਹਿੰਦੀ ਇੱਥੇ ਬਚੇਗਾ, ਸੱਪ ਨੇ ਡਸ ਲਿਆ ਤੇ ਨਹੀਂ ਬਚੇਗਾ, ਅੱਗ ਚ ਹੱਥ ਪਾਇਆ ਤੇ ਨਹੀਂ ਬਚੇਗਾ। ਇਸੇ ਲਈ ਇੱਕ ਸ਼ਬਦ ਆ ਸਤਿਗੁਰੂ ਸਿਆਣੇ ਅਰਦਾਸੀਏ ਸਭ ਇਹ ਕਰਦੇ ਨੇ ਕਿ ਸਤਿਗੁਰੂ ਗੁਰਮਤਿ ਅਨੁਸਾਰ ਮਨੋਕਾਮਨਾਵਾਂ ਪੂਰਨ ਕਰਨੀਆਂ, ਜਿਹੜੀਆਂ ਗੁਰੂ ਦੀ ਮਤ ਅਨੁਸਾਰ ਨੇ, ਜਿਹੜੀ ਮੇਰੀ ਮਤ ਅਨੁਸਾਰ ਨੇ, ਉਹ ਤੇ ਮੈਂ ਸੱਪ ਫੜਨਾ ਚਾਹੁੰਦਾ, ਮੈਂ ਤੇ ਅੱਗ ਵਿੱਚ ਹੱਥ ਪਾਉਣਾ ਚਾਹੁੰਦਾ। ਕਹਿੰਦੇ ਨੇ ਸਤਿਗੁਰੂ ਦੇ ਭਾਣੇ ਵਿੱਚ ਆ, ਗੁਰੂ ਨੂੰ ਆਪਣਾ ਭਾਣਾ ਨਾ ਮਨਾ, ਗੁਰੂ ਦਾ ਭਾਣਾ ਮਨ ਮਨ ਮੇਰੇ, ਸਤਿਗੁਰ ਕੈ ਭਾਣੇ ਚੱਲ, ਨਿਜ ਕਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲਹੈ ਮਹੱਲ। ਗੁਰੂ ਦੀ ਰਜ਼ਾ ਵਿੱਚ ਆ, ਗੁਰੂ ਦੇ ਭਾਣੇ ਵਿੱਚ ਆ। ਕਈ ਵਾਰ ਇਹ ਕਹਿ ਦਿੰਦੇ ਆ ਜੀ ਸੰਤ ਭਗਤ ਹੋ, ਰੱਬ ਜਿਸ ਦੀ ਹਰ ਇੱਕ ਮੰਨੇ, ਸੰਤ ਭਗਤ ਹੋ। ਗੁਰਮਤਿ ਕਹਿੰਦੇ ਨੇ ਜਿਹੜਾ ਰੱਬ ਦੀ ਮੰਨੇ, ਜਿਹੜਾ ਮਨਾਏ ਨਾ ਪਰਮਾਤਮਾ ਦੀ ਮੰਨੇ, ਰੰਕਾਰ ਦੀ ਮੰਨੇ, ਉਸ ਦੀ ਰਜ਼ਾ ਵਿੱਚ ਰਹੇ। ਸਤਿਗੁਰੂ ਦਾ ਭਾਣਾ, ਜਿਹੜੇ ਬੰਦੇ ਦੇ ਅੰਦਰ ਸ਼ਰਧਾ ਨਹੀਂ, ਉਹਦੇ ਅੰਦਰ ਸਤਿਗੁਰੂ ਦਾ ਭਾਣਾ ਚਿੱਤ ਵਿੱਚ ਹੀ ਨਹੀਂ ਆਉਂਦਾ।
ਆਪਣਾ ਸਵਾਏ ਫਿਰਾਹੀ
ਤੇ ਆਪਣੇ ਸਵਾਰਥ ਵਾਸਤੇ ਫਿਰਦੇ ਨੇ, ਜਿੱਥੋਂ ਸਵਾਰਥ ਪੂਰਾ ਨਾ ਹੋਵੇ ਉੱਥੇ ਨਹੀਂ ਜਾਣਾ, ਜਿੱਥੋਂ ਸਵਾਰਥ ਪੂਰਾ ਹੋ ਜਾਏ ਉਸ ਥਾਂ ਤੇ ਉਹਨਾਂ ਨੇ ਚਲੇ ਜਾਣਾ, ਆਪਣੇ ਸਵਾਰਥ ਵਾਸਤੇ ਹੀ ਫਿਰਦੇ ਹਨ।
ਕਿਰਪਾ ਕਰੇ ਜੇ ਆਪਣੀ,
ਉਹਨਾਂ ਦਾ ਕੋਈ ਇਲਾਜ ਵੀ ਹੈ, ਹਰ ਬਿਮਾਰੀ ਦਾ ਇਲਾਜ ਹੈ, ਤੇ ਐਸੇ ਬੰਦਿਆਂ ਦਾ ਜਿਹੜੇ ਸ਼ਰਧਾਹੀਨ ਨੇ ਉਹਨਾਂ ਦਾ ਵੀ ਕੋਈ ਇਲਾਜ ਹੈ। ਕਹਿੰਦੇ ਨੇ ਜੇ ਸਤਿਗੁਰੂ ਕਿਰਪਾ ਕਰੇ, ਉਹ ਪ੍ਰਮਾਤਮਾ ਜੀ ਆਪਣੀ ਬਖਸ਼ਿਸ਼ ਕਰੇ, ਕਿਰਪਾ ਕਰੇ। ਹਾਂਜੀ,
ਨਾਨਕ ਸ਼ਬਦ ਸਮਾਹੀ,
ਉਹ ਫਿਰ ਸ਼ਬਦ ਵਿੱਚ ਲੀਨ ਹੋ ਜਾਂਦੇ ਨੇ ਤੇ ਕਹਿੰਦੇ ਨੇ ਦਾਤਾ ਡੋਰੀ ਤੇ ਤੇਰੇ ਹੱਥ ਵਿੱਚ ਹੈ, ਕਰਮ ਮੈਂ ਕਰਨਾ। ਇਹ ਯਾਦ ਰੱਖਣ ਵਾਲੀ ਗੱਲ ਹੈ, ਸੂਰਜ ਦੀ ਰੋਸ਼ਨੀ ਤੁਹਾਡੇ ਘਰ ਵਿੱਚ ਹੈ, ਪਰ ਹੈ ਸੂਰਜ ਦੀ ਆਪਣੀ ਨਹੀਂ। ਜੋ ਕੁਛ ਤੁਹਾਡੇ ਹੱਥ ਵਿੱਚ ਹੈ ਉਹ ਵੀ ਰੱਬ ਦੇ ਹੱਥ ਵਿੱਚ ਹੈ। ਬੰਦਾ ਮਤ ਸਮਝੇ ਮੇਰੇ ਹੱਥ ਵਿੱਚ ਹੈ, ਕਹਿੰਦੇ ਨਹੀਂ ਨਹੀਂ, ਰੱਬ ਦੇ ਹੱਥ ਵਿੱਚ ਹੈ। ਨੱਥ ਨੱਥ ਖਸਮ ਹੱਥ, ਇਹ ਨੱਥ ਉਸ ਮਾਲਕ ਦੇ ਹੱਥ ਵਿੱਚ ਹੈ, ਕਿਰਤ ਤੱਕੇ ਦੇ। ਇੱਕ ਸ਼ਬਦ ਹੈ, ਜੇ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ, ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨਾ। ਭੁਲੇਖਾ ਜ਼ਰੂਰ ਪੈਂਦਾ ਕਿ ਮੈਂ ਕਰਦਾ, ਨਹੀਂ ਬੰਦੇ ਜੋ ਤੂੰ ਵੀ ਕਰਦਾ ਉਹ ਵੀ ਉਹੀ ਕਰਦਾ, ਪਰਮਾਤਮਾ ਕਰਦਾ, ਨੰਕਾਰ ਕਰਦਾ। ਨੇ ਦਾਤਾ ਤੂੰ ਜੇ ਨਦਰ ਕਰੇ, ਤੇਰੀ ਨਦਰ ਹੋਵੇ, ਤੇਰੀ ਬਖਸ਼ਿਸ਼ ਹੋਵੇ। ਹਾਂਜੀ,
ਮਹੱਲਾ ਚੌਥਾ,
ਇਹ ਤਾਂ ਫਿਰ ਉਹ ਸ਼ਬਦ ਵਿੱਚ ਲੀਨ ਹੋ ਜਾਂਦੇ ਹਨ। ਅੱਗੇ ਸਾਹਿਬ ਗੁਰੂ ਰਾਮਦਾਸ ਜੀ ਦਾ ਇੱਕ ਹੋਰ ਸਲੋਕ ਹੈ ਜੀ,
ਮਨ ਮੁਖ ਮਾਇਆ ਮੋਹੇ ਵਿਆਪੇ।
ਹਾਂਜੀ,
ਦੂਜੈ ਪਾਏ ਮਨੁਆ ਥਿਰ ਨਾਹੇ।
ਜਿਹੜਾ ਬੰਦਾ ਮਨਮੁਖ ਹੈ, ਹਾਂਜੀ, ਮਨਮੁਖ ਨੂੰ ਮਾਇਆ ਦਾ ਮੋਹ ਵਿਆਪਿਆ ਹੁੰਦਾ ਹਮੇਸ਼ਾ। ਕੁਛ ਐਸੇ ਨੇ ਜਿਨ੍ਹਾਂ ਉੱਤੇ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਪ੍ਰਮਾਤਮਾ ਦਾ ਨਾਮ ਉਹਨਾਂ ਤੇ ਛਾਇਆ, ਉਹਨਾਂ ਉੱਤੇ ਨਾਮ ਦੀ ਛਤਰੀ ਆ ਹਰ ਵੇਲੇ ਇੱਥੇ ਉੱਥੇ ਲੋਕ ਪ੍ਰਲੋਕ ਵਿੱਚ ਜਹਾਂ ਪੰਥ ਤੇਰਾ ਕੋ ਨਾ ਸਿਆਣੂ ਹਰ ਕਾ ਨਾਮ ਤੇ ਨਾਲ ਪਛਾਣੂ ਜੇ ਮਹਾਂਬਿਆਨ ਤਪਤ ਬਹੁ ਕਾਮ ਤੇ ਹਰ ਕੇ ਨਾਮ ਕੇ ਤੁਮੇ ਉੱਪਰ ਸ਼ਾਮ ਛਾਇਆ ਤੇ ਨਾ ਦੀ ਹੈ ਜਿਹੜਾ ਮਨਮੁਖ ਹੈ ਉਸ ਕੋਲ ਇਹ ਛਾਇਆ ਨਹੀਂ ਉਸ ਦੇ ਕੋਲ ਛਾਇਆ ਮਾਇਆ ਦੀ ਤੇ ਮਾਇਆ ਦੀ ਛਾਂ ਹੈ ਕਿ ਇਹ ਤੇ ਬੱਦਲਾਂ ਦੀ ਛਾਂ ਹੈ ਇਹ ਤੇ ਢਲ ਜਾਂਦੀ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਤੀਨ ਗੁਣਾ ਇੱਕ ਸ਼ਕਤੀ ਉਪਾਇਆ ਮਹਾ ਮਾਇਆ ਤਾਂ ਕਿ ਹੈ ਛਾਇਆ ਪਰਮਾਤਮਾ ਦੀ ਛਾਂ ਹੈ ਜੇ ਧਰਮ ਗਿਆ ਨਾਮ ਗਿਆ ਪਾਣੇ ਤੋਂ ਦੂਰ ਹੋਇਆ ਤੇ ਇਹ ਛਾਂ ਨਹੀਂ ਰਹੇਗੀ ਇਹ ਵੀ ਚਲੀ ਜਾਏਗੀ ਇਹ ਮਾਇਆ ਮੋਹ ਸਗਲ ਜਗ ਛਾਇਆ ਪਰ ਇੱਕ ਤੇ ਨਹੀਂ ਸੰਸਾਰ ਹੀ ਜਕੜਿਆ ਪਿਆ ਇਹਦੇ ਵਿੱਚ ਫਸਿਆ ਮਾਇਆ ਪੰਕਤੀਆਂ ਬੜੇ ਧਿਆਨ ਨਾਲ ਸੁਣਨੀਆਂ ਮਾਇਆ ਮੋਹ ਸਗਲ ਜਗ ਛਾਇਆ ਤੇ ਇਹਦਾ ਕੀ ਹੈ ਪ੍ਰਭਾਵ ਕੀ ਕਰਦਾ ਕਾਮਨ ਦੇਖ ਕਾਮ ਲੁਭਾਇਆ ਤੇ ਕਿੱਥੇ ਕਿੱਥੇ ਸੁੱਤ ਕੰਚਨ ਸਿਓ ਹੇਤ ਵਧਾਇਆ ਸੁੱਤ ਪੁੱਤਰ ਕੰਚਨ ਸੋਨਾ ਪਿਆਰ ਕਿਸ ਨਾਲ ਸੁੱਤ ਕੰਚਨ ਸਿਓ ਹੇਤ ਵਧਾਇਆ ਇਸ ਨਾਲ ਫਿਰ ਹੁੰਦਾ ਕਿ ਇਹ ਸਭ ਕੁਛ ਆਪਣਾ ਇਹ ਰਾਮ ਪਰਾਇਆ ਬਾਕੀ ਤੇ ਸਭ ਕੁਝ ਆਪਣਾ ਰੱਬ ਹੀ ਬੇਗਾਨਾ ਜਾਪਦਾ ਬਾਕੀ ਜੇ ਪੁੱਛਿਆ ਜਾਏ ਰੱਬ ਨੂੰ ਜ਼ਿਆਦਾ ਪਿਆਰ ਕਰਨਾ ਹੈ ਕਿ ਪੁੱਤਰ ਨੂੰ ਬਾਹਰੋਂ ਬੰਦਾ ਕਹਿ ਦੇਵੇ ਨਹੀਂ ਮੈਂ ਰੱਬ ਨੂੰ ਕਰਨਾ ਪਰ ਅੰਦਰੋਂ ਧੋਰੇ ਅੰਦਰ ਉਹ ਤੇ ਜਾਣਦਾ ਇਸ ਦਾ ਪਿਆਰ ਕਿੱਥੇ ਟਿਕਿਆ ਹੋਇਆ ਮੈਂ ਸ਼ਬਦ ਸੁਣਾ ਦਿਆਂ ਆਪ ਨੂੰ ਪਿਆਰ ਇਹਦਾ ਪਹਿਲਾ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੇ ਸੁੱਤ ਤੀਜੇ ਭਈਆ ਭਾਵੇ ਬੇਬ ਚੌਥੇ ਪਿਆਰ ਪੰਨੇ ਖੇਡ ਹੁਣ ਖੇਡਾਂ ਚ ਪਿਆਰ ਰੱਬ ਤੇ ਭੁੱਲ ਗਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਫਿਰ ਚੌਥੇ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੇ ਜਾਤ ਸੱਤਵੇਂ ਸੰਝ ਕੀਆ ਘਰ ਵਾਸ ਅੱਠਵੇਂ ਕ੍ਰੋਧ ਹੋਆ ਤਾਂ ਨਾਸ ਨੌਵੇਂ ਧੌਲੇ ਹੁਣ ਧੌਲੇ ਆ ਗਏ ਚਿੱਟੇ ਕਾਲੀ ਹੁਣ ਧੌਲੇ ਆਏ ਬਿਨ ਨਾਵੇਂ ਵੱਤ ਗਿਆ ਗਵਾਏ ਹੁਣ ਕਾਲੇ ਧੌਲੇ ਨਾਵੇਂ ਧੌਲੇ ਆਏ ਫਿਰ ਦਸਵੇਂ ਦੱਦਾ ਹੋਆ ਸਵਾ ਗਏ ਸਗੀਤ ਪੁਕਾਰੀ ਦਾ ਉੱਡਿਆ ਹੰਸ ਦਸਾਏ ਰਾ ਆਇਆ ਗਇਆ ਮੋਆ ਨੌ ਪਿੱਛੇ ਪੱਤਲ ਸਦੋ ਕਾਮ ਨਾਨਕ ਮਨਮੁਖ ਅੰਧ ਪਿਆਰ ਪਿਆਰ ਲੈ ਕੇ ਤੁਰਿਆ ਸੀ ਰੱਬ ਵਾਸਤੇ ਤੇ ਉਸ ਦੇ ਕੋਲ ਜਾਂਦਿਆਂ ਜਾਂਦਿਆਂ ਤੇ ਕੁਛ ਨਾ ਬਚਿਆ ਬੜੀ ਦੇਰ ਦੀ ਗੱਲ ਹੈ ਅੱਜ ਤੇ ਟਿਕਟਾਂ ਹੋਰ ਤਰ੍ਹਾਂ ਦੀਆਂ ਇਲੈਕਟ੍ਰਿਕ ਆ ਗਈਆਂ ਟ੍ਰੇਨ ਦੀਆਂ ਟਿਕਟਾਂ ਗੱਤੇ ਦੀਆਂ ਹੁੰਦੀਆਂ ਸਨ ਇੱਕ ਸੱਜਣ ਨਾਲ ਸਨ ਬੜੇ ਮਜ਼ਾਕੀ ਤੇ ਕਲਕੱਤੇ ਪਹੁੰਚਣਾ ਸੀ ਤੇ ਉਹ ਜਿਹੜਾ ਆਏ ਨਾ ਕਨੈਕਟ ਆਏ ਤੇ ਉਹਦੇ ਕੋਲ ਕਟਰ ਸੀ ਤੇ ਉਹ ਟੱਕ ਲਾ ਜਾਏ ਉਹ ਚਾਰ ਪੰਜ ਟੱਕ ਲੱਗਾ ਤੇ ਉਹ ਜਦੋਂ ਫੇਰ ਆਇਆ ਨਾ ਕਹਿਣ ਲੱਗਾ ਕੁਛ ਰਹਿਣ ਦੇ ਕੁਝ ਅੱਗੇ ਵੀ ਜਾ ਕੇ ਵਿਖਾਉਣਾ ਹੈ ਕਿ ਸਾਰਾ ਕੁਛ ਕੱਟ ਜਾਏਗਾ ਮੈਨੂੰ ਇਹ ਜਾਪਿਆ ਵਾਕੇ ਆਏ ਬੰਦਾ ਵੀ ਜਿਉਂ ਕੱਟ ਲੱਗਦੇ ਨੇ ਪਰ ਰੱਬ ਵਾਸਤੇ ਤੇ ਬਚਦਾ ਹੀ ਕੁਛ ਨਹੀਂ ਕੁਛ ਪੁੱਤਰ ਨੂੰ ਦੇ ਦਿੱਤਾ ਕੁਛ ਧੀ ਨੂੰ ਦੇ ਦਿੱਤਾ ਕੁਛ ਇੱਥੇ ਸਾਰਿਆਂ ਚ ਵੰਡ ਦਿੱਤਾ ਤੇ ਅਖੀਰ ਰੱਬ ਲਈ ਕੀ ਬਚਿਆ ਉਸ ਤੇ ਕੋਲ ਕੀ ਲੈ ਕੇ ਗਿਆ ਕਹਿੰਦੇ ਨੇ ਨਾਨਕ ਮਨਮੁਖ ਅੰਧ ਪਿਆਰ ਅੰਧਾ ਪਿਆਰ ਇਸਦਾ ਬਾਜ ਗੁਰੂ ਡੁੱਬਾ ਸੰਸਾਰ ਗੁਰੂ ਤੋਂ ਬਿਨਾਂ ਸੰਸਾਰ ਡੁੱਬਾ ਬੰਦੇ ਕੁਛ ਰੱਬ ਵਾਸਤੇ ਵੀ ਬਚਾ ਉਸ ਦੇ ਕੋਲ ਕੀ ਲੈ ਕੇ ਜਾਣਾ ਇਹ ਜੋ ਤੇਰਾ ਇਹ ਤੇ ਕੁਛ ਵੀ ਨਹੀਂ ਜਾਣਾ ਇੱਥੇ ਕਹਿ ਦਿੱਤਾ ਜੇ ਉਹ ਕਿਰਪਾ ਕਰੇ ਉਹ ਬਖਸ਼ਿਸ਼ ਕਰੇ ਤਾਂ ਨਹੀਂ ਤੇ ਮਨਮੁਖ ਬੰਦੇ ਦਾ ਜਿਹੜਾ ਪਿਆਰ ਹੈ ਇਹ ਤੇ ਇੱਥੇ ਹੀ ਹੈ, ਮਾਇਆ ਦੇ ਮੋਹ ਵਿੱਚ ਇਹ ਗਲਤਾਨ ਹੈ, ਮਾਇਆ ਦਾ ਮੋਹ ਇਸ ਤੇ ਛਾਇਆ ਹੋਇਆ ਹੈ।
ਅੰਨ ਦਿਨ ਜਲਤ ਰਹੇ ਦਿਨ ਰਾਤੀ,
ਅੰਨ ਦਿਨ ਹੁੰਦਾ ਹਰ ਰੋਜ਼, ਜਲਤ ਰਹੇ ਦਿਨ ਰਾਤੀ, ਇੱਕ ਅੱਗ ਤੇ ਬਾਹਰ ਹੈ ਦਿਸਦੀ, ਪਰ ਚਾਰ ਅੱਗਾਂ ਅੰਦਰ ਨੇ ਜਿਹੜੀਆਂ ਦਿਸਦੀਆਂ ਨੇ ਪਰ ਸਾੜਦੀਆਂ ਸਾਨੂੰ ਜ਼ਰੂਰ ਨੇ, ਬਹੁਤ ਸਾੜਦੀਆਂ ਨੇ। ਉਹ ਕਿਹੜੀਆਂ ਨੇ? ਹੰਸ, ਫੇਤ, ਲੋਭ, ਕੋਪ, ਚਾਰੇ ਨਦੀਆਂ ਅੱਗ। ਇਹ ਅੱਗ ਦੀਆਂ ਨਦੀਆਂ ਵਹਿ ਰਹੀਆਂ ਨੇ। ਹੰਸ ਹਿੰਸਾ, ਦੂਸਰੇ ਦੇ ਮਾਰਨ ਦੀ, ਦੂਸਰੇ ਦੇ ਵਿਨਾਸ਼ ਦੀ ਭਾਵਨਾ, ਇਹਨੂੰ ਕਹਿੰਦੇ ਹੰਸ। ਹੇਤ, ਹੇਤ ਕੀ ਹੈ? ਮੋਹ। ਹੰਸ ਹੇਤ ਲੋਭ, ਲੋਭੀ ਅੱਗ ਹੈ। ਕੋਪ ਕ੍ਰੋਧ, ਤਿੰਨ ਪਾਸ ਦੁਆਸਨਾ ਭੇਟੀਏ ਜਿਹਨੇ ਅੰਤਰ ਕ੍ਰੋਧ ਚੰਡਾਲ, ਇਹ ਕ੍ਰੋਧ ਚੰਡਾਲ ਇਹ ਵੀ ਅੱਗ ਹੈ। ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਲ, ਇਹ ਅੱਗਾਂ ਹਨ, ਇਹ ਸੜਦੀਆਂ ਨੇ। ਅੰਨ ਦਿਨ ਜਲਤ ਰਹੇ, ਹਰ ਵੇਲੇ ਰੋਜ਼ ਐਸਾ ਬੰਦਾ ਸੜਦਾ, ਉਹਦੀ ਛਾਤੀ ਸੜਦੀ ਰਹਿੰਦੀ ਹੈ, ਜਲਦਾ ਹੀ ਰਹਿੰਦਾ ਹੈ। ਹਾਂਜੀ,
ਮੈਂ ਖਪੇ ਖਪਾਹੇ
ਵਿੱਚ ਖਪਦਾ ਤੇ ਆਖਰ ਖਪਾਈ ਦੂਸਰਿਆਂ ਨੂੰ ਵੀ ਦੁਖੀ ਕਰਦਾ ਤੇ ਆਪ ਵੀ ਹੁੰਦਾ। ਹਉਮੈ ਐਸੀ ਬਿਮਾਰੀ ਹੈ, ਬੰਦੇ ਦਾ ਸਰੀਰ ਸੜ ਜਾਂਦਾ, ਇਹ ਕਫਨ ਸਾਰੇ ਸੜ ਜਾਂਦੇ ਨੇ। ਉਹਨੂੰ ਵੀ ਅੱਗ ਪਹੁੰਚਦੇ, ਉਹ ਤੇ ਸ਼ਮਸ਼ਾਨ ਘਾਟ ਵਿੱਚੋਂ ਵੀ ਬਚ ਕੇ ਅਗਲੇ ਜਨਮ ਵਿੱਚ ਫੇਰ ਨਾਲ। ਹਉਮੈ ਦੀਰਘ ਰੋਗ ਹੈ। ਦੀਰਘ ਦਾ ਅਰਥ ਕੀ ਹੁੰਦਾ ਪਤਾ? ਹੀਰਦਘ ਦਾ ਅਰਥ ਹੁੰਦਾ ਲੰਬਾ, ਬੜਾ ਲੰਬਾ ਰੋਗ ਹੈ। ਹਉਮੈ ਦੀਰਘ ਰੋਗ ਹੈ, ਪਰ ਇਹ ਲਾ ਇਲਾਜ ਨਹੀਂ। ਦਾਰੂ ਵੀ ਇਸ ਮਾਂ ਵਿੱਚ ਦਾਰੂ ਵੀ ਹੈ, ਉਹ ਕਿਹੜਾ? ਪਰ ਦਾਰੂ ਅੱਗੇ ਲਿਖਿਆ, ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਕਾ ਸ਼ਬਦ ਕਮਾਏ। ਉਹ ਕਿਰਪਾ ਕਰੇ ਤੇ ਗੁਰੂ ਦੇ ਸ਼ਬਦ ਦੀ ਕਮਾਈ ਹੁੰਦੀ ਹੈ। ਇਹ ਹੈ ਹਉਮੈ ਦਾ ਦਾਰੂ। ਦਿਨ ਰਾਤ ਜਿਹੜੇ ਬੰਦਾ ਮੈਂ 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 ਮੇਰਾ ਮੈਂ ਵੱਡਾ ਮੈਂ ਵੱਡਾ, ਸੱਚ ਤੇ ਹੈ। ਮੈਂ ਇਹ ਤਜਰਬਾ ਕਰਕੇ ਵੇਖਿਆ ਕਿ ਜ਼ਰਾ ਕੁ ਤੁਸੀਂ ਜਿਹੜੇ ਬੜਾ ਮਿੱਤਰ ਹੈ ਨਾ, ਉਹਦੇ ਕੋਲ ਹੰਕਾਰ ਦੀ ਗੱਲ ਕਰੋ। ਹੰਕਾਰ ਪਤਾ ਕਿ ਦੂਸਰੇ ਨੂੰ ਨੀਵਾਂ ਵਿਖਾਉਣਾ, ਆਪਣੇ ਆਪ ਨੂੰ ਉੱਚਾ। ਦੂਸਰੇ ਨੂੰ ਨੀਵਾਂ ਵਿਖਾਓ, ਮੋਏ ਫੇਰ ਨਹੀਂ ਮਿਲਣ ਵਾਸਤੇ ਉਹ ਆਏਗਾ। ਕੌਣ ਬੇਇੱਜ਼ਤੀ ਕਰਾਉਣ ਵਾਸਤੇ ਆਉਂਦਾ? ਹੰਕਾਰ ਤੇ ਦੂਸਰੇ ਦੀ ਬੇਪਤੀ ਕਰਦਾ। ਹੰਕਾਰ ਨਿਮਰਤਾ, ਨਿਮਰਤਾ ਦੂਸਰੇ ਨੂੰ ਸਿਰ ਤੇ ਰੱਖਦੀ ਹੈ। ਬੜਾ ਸੁੰਦਰ ਕਿਹਾ ਇੱਕ ਦੋਹਰਾ ਮੈਨੂੰ ਯਾਦ ਆਇਆ ਬ੍ਰਿਜ ਦਾ। ਕਹਿੰਦੇ ਨੇ ਆਏ ਕੋ ਆਦਰ ਕਰੇ, ਜਿਹੜਾ ਆਇਆ ਉਹਨੂੰ ਆਖਣਾ ਉੱਠ ਕੇ ਜੀ ਜੀ ਆਇਆ ਨੂੰ, ਦੋ ਕਦਮ ਅੱਗੇ ਹੋ ਕੇ। ਆਏ ਕੋ ਆਦਰ ਕਰੇ ਚਲਤ ਨਵਾ ਵੈਸੀ, ਜਦੋਂ ਉਹਨੇ ਜਾਣਾ ਸਿਰ ਝੁਕਾ ਕੇ ਕਿਹਾ ਧੰਨ ਭਾਗ ਫਿਰ ਵੀ ਆਇਓ। ਤੁਲਸੀ ਐਸੇ ਮੀਤ ਕੋ ਮਿਲੀਏ ਵਿਸਵੇ ਬੀਸ, ਐਸੇ ਮਿੱਤਰ ਨੂੰ ਵੀ ਵਿਸਵ ਮਿਲਣਾ ਹੀ ਚਾਹੀਦਾ। ਤੇ ਕਹਿੰਦੇ ਨੇ ਆਏ ਕੋ ਆਦਰ ਨਹੀਂ ਚਲਤ ਨਾ ਪੁੱਛੇ ਬਾਤ, ਤੁਲਸੀ ਐਸੇ ਮੀਤ ਕੇ ਸਿਰ ਪਰ ਡਰ ਖਾਕ, ਉਸ ਕੋਲ ਕੌਣ ਜਾਂਦਾ? ਹੰਕਾਰੀ ਬੰਦਾ ਆਪ ਵੀ ਖਪਦਾ, ਦੁਖੀ ਹੁੰਦਾ ਔਰ ਦੂਸਰਿਆਂ ਨੂੰ ਦੁਖੀ ਕਰਦਾ ਹੈ।
ਅੰਤਰ ਲੋਭ ਮਹਾ ਗੁਬਾਰਾ,
ਉਸਦੇ ਅੰਦਰ ਲੋਭ ਹੈ, ਮਹਾਨ ਗੁਬਾਰਾ ਹੈ, ਮਹਾਨ ਅੰਧਕਾਰ ਹੈ।
ਤਿੰਨ ਕਾ ਨਿਕਟ ਨਾ ਕੋਈ ਜਾਹੇ,
ਉਸਦੇ ਐਸੇ ਬੰਦੇ ਦੇ ਤੇ ਨੇੜੇ ਨਹੀਂ ਕੋ ਢੁਕਦਾ। ਆਉਂਦਾ ਹੋਵੇ ਲੋਕੀ ਰਸਤਾ ਬੁਲਾ ਕੇ ਚਲੇ ਜਾਂਦੇ ਨੇ, ਕੌਣ ਕੰਡੇ ਚ ਭੋਵੇ? ਹਉਮੈ ਹੈ ਕੰਡਾ। ਕਹਿੰਦੇ ਨੇ ਸਾਕਤ ਹਰ ਰਸ ਸਾਧਨਾ ਜਾਣਿਆ, ਤੇ ਨਿਯੰਤਰ ਹਉਮੈ ਕੰਡਾ ਹੈ। ਜਿਉਂ ਜਿਉਂ ਚੱਲਣਾ ਚੁਭੈ ਦੁੱਖ ਪਾਵਾਂ, ਜਮ ਕਾਲ ਸਹੇ ਸਿਰ ਡੰਡਾ ਹੈ। ਕੰਡੇ ਕੌਣ ਚਾਹੁੰਦਾ? ਫੁੱਲ ਤੇ ਹਰ ਇੱਕ ਚਾਹੁੰਦਾ ਹੈ, ਉਹ ਉਹਦੇ ਨੇੜੇ ਨਹੀਂ ਕੋ ਟੁਕਦਾ।
ਹੋਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ।
ਆਪ ਵੀ ਦੁਖੀ ਨੇ, ਹੰਕਾਰੀ ਦੂਸਰੇ ਨੂੰ ਦੁਖੀ ਨਹੀਂ ਕਰਦਾ, ਆਪ ਵੀ ਦੁਖੀ। ਜੋ ਆਪਣੇ ਕੋਲ ਨਹੀਂ ਉਹ ਮੈਂ ਦੂਸਰੇ ਨੂੰ ਵੀ ਨਹੀਂ ਦੇ ਸਕਦਾ, ਦੂਸਰੇ ਨੂੰ ਦੇਣ ਵਾਸਤੇ ਮੇਰੇ ਕੋਲ ਚਾਹੀਦਾ। ਜੇ ਦੁੱਖ ਮੇਰੇ ਕੋਲ ਹੈ ਤਾਂ ਹੀ ਦੂਸਰੇ ਨੂੰ ਦੇਵਾਂਗਾ। ਐਸਾ ਨਹੀਂ ਕਿ ਦੂਸਰੇ ਨੂੰ ਦੁਖੀ ਤੇ ਮੈਂ ਸੁਖੀ। ਹੰਕਾਰ ਵਾਲੇ ਆਪ ਦੁਖੀ ਹੁੰਦੇ ਨੇ, ਕਦੀ ਵੀ ਸੁਖ ਨਹੀਂ ਪਾਉਂਦੇ।
ਜਨਮ ਮਰਹਿ ਮਰ ਜਾਹੇ,
ਜਨਮਦੇ ਨੇ ਤੇ ਹੁਣ ਨਿਯਮ ਹੈ ਕੁਦਰਤ ਦਾ, ਕੱਲਾ ਜਨਮ ਹੀ ਤੇ ਨਹੀਂ ਨਾ, ਜਨਮ ਦੇ ਨਾਲ ਮਰਨ ਨਾਲ ਹੀ ਹੈ। ਮਰਨ ਲਿਖਾਏ ਮੰਡਲ ਮੈਂ ਆਏ ਦੇ, ਜਨਮਦੇ ਨੇ ਮਰਦੇ ਨੇ, ਜਨਮਦੇ ਨੇ ਮਰਦੇ ਨੇ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਾਇਆ ਦੇਸ਼ ਲੰਮੇ। ਇਹਦੇ ਲੰਬਾ ਰਸਾ ਜਿਹੜਾ ਹੈ ਪੈ ਜਾਂਦਾ, ਉਹ ਆਪ ਨਾ ਸੁਖੀ ਨੇ ਤੇ ਕਿਸੇ ਨੂੰ ਵੀ ਸੁਖੀ ਨਹੀਂ ਰਹਿਣ ਦਿੰਦੇ।
ਨਾਨਕ ਬਖਸ਼ ਲਏ ਪ੍ਰਭ ਸਾਚਾ,
ਕਹਿੰਦੇ ਨੇ ਸੱਚਾ ਬਖਸ਼ਿਸ਼, ਸੱਚਾ ਪ੍ਰਮਾਤਮਾ ਉਹਨਾਂ ਤੇ ਬਖਸ਼ਿਸ਼ ਜੇ ਕਰੇ, ਉਸ ਦੀ ਕਿਰਪਾ ਨਾਲ ਇਹ ਮਸਲਾ ਹੱਲ ਹੋ ਜਾਂਦਾ ਹੈ। ਹਾਂਜੀ,
ਜੇ ਗੁਰ ਚਰਨੀ ਚਿਤ ਲਾਹੇ,
ਇਸ ਨਾਲ ਇੰਨਕ ਤੇ ਕਰੇ ਕਿ ਗੁਰੂ ਦੇ ਚਰਨਾਂ ਨਾਲ ਚਿੱਤ ਜੋੜੇ। ਪਰੇ ਔਖਾ ਕੰਮ ਹੈ, ਗੁਰੂ ਦੇ ਚਰਨਾਂ ਨਾਲ ਚਿੱਤ ਜੋੜਨਾ। ਇਹ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵਡ ਭਾਗੇ ਪਾਏ। ਸੰਗਤ ਵਿੱਚ ਆਏ, ਇੱਥੇ ਗੁਰੂ ਦੇ ਚਰਨ ਨੇ। ਦੋ ਸਿੱਖ ਪੁੱਛਦੇ ਨੇ ਗੁਰੂ ਨਾਨਕ ਦੇਵ ਜੀ ਨੂੰ, ਅਸੀਂ ਤੁਹਾਡੇ ਚਰਨਾਂ ਚ ਰਹਿਣਾ ਚਾਹੁੰਦੇ ਹਾਂ। ਕਹਿਣ ਲੱਗੇ, ਪਰ ਇੱਕ ਤੇ ਸੁਣੋ, ਮੇਰੇ ਚਰਨ ਰਹਿੰਦੇ ਕਿੱਥੇ ਨੇ? ਕਹਿਣ ਲੱਗੇ, ਦੱਸੋ ਕਿੱਥੇ ਹੈ? ਕਹਿਣ ਲੱਗੇ, ਸਾਧ ਸੰਗਤ ਵਿੱਚ। ਸੰਗਤ ਵਿੱਚ ਆਓ, ਇੱਥੋਂ ਹੀ ਸਭ ਕੁਛ ਪ੍ਰਾਪਤ ਹੋਵੇਗਾ।
ਹਾਂਜੀ, ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਅਸੀਂ ਤੇ ਵੰਡੀਆਂ ਵੀ ਪਾ ਦਿੰਦੇ ਹਾਂ ਕਿ ਸੰਤ ਵੱਡਾ ਹੈ ਕਿ ਭਗਤ ਵੱਡਾ ਹੈ, ਕਿਹੜਾ ਸ਼ਬਦ ਵੱਡਾ ਹੈ? ਉਹ ਕਹਿੰਦੇ ਨੇ ਪ੍ਰਵਾਨ ਹੀ ਵੱਡਾ। ਜਿਹੜਾ ਪ੍ਰਵਾਨ ਹੈ ਉਹ ਸੰਤ ਪ੍ਰਵਾਨ ਹੈ, ਜੋ ਰੱਬ ਦੇ ਘਰ ਪ੍ਰਵਾਨ ਹੈ ਉਹ ਭਗਤ ਪ੍ਰਵਾਨ ਹੈ। ਜਿਹੜਾ ਪ੍ਰਵਾਨ ਨਹੀਂ ਉਹ ਕੁਛ ਵੀ ਲੈਵਲ ਆਪਣੇ ਨਾਲ ਲਾਈ ਬੈਠੇ, ਕੁਛ ਵੀ ਨਹੀਂ ਬਣਦਾ। ਇਹ ਤਾਂ ਹੀ ਸਫਲ ਹੈ ਜੋ ਉਸ ਨੂੰ ਭਾ ਗਿਆ, ਜੋ ਉਸ ਤੇ ਰਜ਼ਾ ਚ ਆ ਗਿਆ, ਪਾਣੇ ਚ ਆ ਗਿਆ।
ਸਹੀ ਬੇਚਖਣ ਜੰਤ,
ਬੇਚਖਣ ਕਹਿੰਦੇ ਨੇ ਸਿਆਣੇ ਨੂੰ, ਗਿਆਨਵਾਨ ਨੂੰ, ਸੁਜਾਨ ਨੂੰ। ਉਹ ਬਚਖਣ ਉਹ ਜੰਤ ਸਿਆਣੇ ਹਨ,
ਜਿਨੀ ਹਰ ਧਿਆਇਆ,
ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਧਿਆਇਆ, ਜਿਨ੍ਹਾਂ ਨੇ ਧਿਆ ਲਿਆ, ਉਹ ਹੀ ਸਖਾ ਸਿਆਣੇ ਹਨ। ਬਾਕੀ ਗਿਆਨ ਤੇ ਇੱਥੇ ਹੀ ਟਿਕਿਆ ਹੈ। ਪ੍ਰਮਾਤਮਾ ਦਾ ਨਾਮ ਧਿਆਉਂਦਾ ਹੈ ਕਿ ਕੁਛ ਹੋਰ? ਜੇ ਪ੍ਰਮਾਤਮਾ ਦਾ ਨਾਮ ਨਹੀਂ ਧਿਆਉਂਦਾ ਤੇ ਉਹਨੂੰ ਗੁਰਮਤ ਨੇ ਸਿਆਣਾ ਨਹੀਂ ਕਿਹਾ, ਉਸ ਨੂੰ ਅਗਿਆਨੀ ਕਿਹਾ ਹੈ।
ਅੰਮ੍ਰਿਤ ਨਾਮ ਨਿਧਾਨ,
ਅੰਮ੍ਰਿਤ ਨਾਮ ਦਾ ਖਜ਼ਾਨਾ ਹੈ।
ਹਾਂਜੀ, ਭੋਜਨ ਖਾਇਆ,
ਇਹ ਭੋਜਨ ਉਹਨਾਂ ਪਾਇਆ, ਸੱਚਾ ਭੋਜਨ ਪਾਓ। ਗੁਰਮੁਖ ਦੱਸਿਆ ਸੱਚਾ ਤੇ ਭੋਜਨ, ਜਿਹੜਾ ਛਕਿਆ ਆਨੰਦ ਆ ਜਾਏ ਤੇ ਤ੍ਰਿਪਤੀ ਹੋ ਜਾਏ, ਉਹ ਕਿਹੜਾ ਹੈ? ਸਤਿਗੁਰਾਂ ਨੇ ਕਿਹਾ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰ ਧਿਆਨ ਦੇ ਅਨੰਤਾ। ਭਾਈ, ਨਾਮ ਅੰਮ੍ਰਿਤ ਜਿਨ੍ਹਾਂ ਨੂੰ ਮਿਲ ਗਿਆ, ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ। ਅੰਮ੍ਰਿਤ ਗੁਰਮਤ ਪਾਏ ਰਾਮ, ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ। ਹਰ ਅੰਮ੍ਰਿਤ ਬਿਖ ਲੈ ਜਾਏ ਰਾਮ, ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ। ਹਰ ਹਰ ਨਾਮ ਤੇ ਆਏ ਰਾਮ, ਇੱਥੇ ਸਭ ਭੁੱਖਾਂ ਮੁੱਕਦੀਆਂ ਹਨ।
ਸੰਤ ਜਨਾ ਕੀ ਧੂਰ ਮਸਤਕ ਲਾਇਆ,
ਸੰਤ ਜਨਾ ਦੀ ਚਰਨ ਧੂੜ, ਇਹ ਸਾਡੇ ਵਾਸਤੇ ਨਹੀਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜੇ ਕਿਤੇ ਪ੍ਰਮਾਤਮਾ ਮੈਨੂੰ ਕਹੇ ਕਿ ਨਾਨਕ ਜੀ ਅੱਜ ਖਜ਼ਾਨੇ ਖੁੱਲ ਗਏ, ਅੱਜ ਜੋ ਮੰਗੋ ਤੁਹਾਨੂੰ ਮਿਲ ਜਾਏਗਾ, ਤੇ ਮੈਂ ਪਤਾ ਕੀ ਮੰਗਾਂਗਾ, ਮੈਂ ਕਹਾਂਗਾ ਜਿਹੜੇ ਤੇਰੇ ਨਾਮ ਜਪਣ ਲਈ ਸੰਗਤ ਚ ਆਏ ਨੇ ਇਹਨਾਂ ਦੀ ਚਰਨ ਧੂੜ ਜੇ ਕਿਤੇ ਮਿਲ ਜਾਏ ਤੇ ਮੱਥੇ ਨੂੰ ਲਾ ਲੈਣੀ ਚਾਹੀਦੀ ਹੈ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਬਾਕੀ ਕੂੜੇ ਲਾਲਚ ਨੇ, ਕੂੜਾ ਲਾਲਚ ਛੱਡੀਏ, ਹੋਏ ਇੱਕ ਮਨ ਅਲੱਖ ਦਿਆਈਏ। ਸੰਤ ਜਨਾਂ ਦੀ ਧੂੜ ਇਹ ਲੈ ਕੇ ਮੱਥੇ ਨੂੰ ਲਾਉਂਦੇ ਹਨ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ,
ਕਹਿੰਦੇ ਨੇ ਉਹ ਪਵਿੱਤਰ ਹੋ ਗਏ ਜਿਨ੍ਹਾਂ ਨੇ ਨਾਮ ਰੂਪੀ ਤੀਰਥ ਵਿੱਚ ਇਸ਼ਨਾਨ ਕਰ ਲਿਆ। ਹਰ ਤੀਰਥ ਨਾਇਆ, ਸਤਿਗੁਰਾਂ ਦੇ ਕੁਛ ਬਚਨ ਧਿਆਨ ਵਿੱਚ ਆਏ, ਮਾਘ ਪੁਨੀਤ ਭਏ ਤੀਰਥ ਅੰਤਰ ਜਾਣੇ ਆ, ਸਾਰਾ ਸਿਆਲ ਸਾਰਾ ਮਹੀਨਾ ਜਿਹੜੇ ਮੈਲ ਮੱਲੇ ਰਹਿਣ, ਮਾਘ ਦਾ ਮਹੀਨਾ ਆ ਜਾਏ, ਉਹ ਕਹਿੰਦੇ ਨੇ ਜੀ ਇੱਕ ਹੀ ਨਹਾ ਲਈਏ ਤੇ ਸਾਰੇ ਪੁੰਨ ਫਲ ਮਿਲ ਜਾਂਦੇ ਨੇ। ਹੱਦ ਹੋ ਗਈ, ਸਾਰੇ ਪੁੰਨ ਫਲ ਕਿੱਥੋਂ ਮਿਲ ਜਾਣਗੇ ਨਹਾਉਣ ਵਿੱਚ ਹੀ। ਸਤਿਗੁਰਾਂ ਨੇ ਕਿਹਾ ਆਈ ਤੀਰਥ ਆਓ ਮੈਂ ਤੁਹਾਨੂੰ ਦੱਸਾਂ, ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਹੈ ਨਾਮ। ਇਹ ਪਾਣੀ ਜੋ ਹੈ ਇਹ ਤੇ ਬਾਹਰ ਦੀ ਮੈਲ ਉਤਾਰੇਗਾ, ਬਾਣੀ ਅੰਦਰ ਦੀ ਮੈਲ ਉਤਾਰੇਗੀ। ਜੇ ਇਸ਼ਨਾਨ ਸੱਚਾ ਕਰਨਾ ਤੇ ਉਹ ਕਹਿੰਦੇ ਨੇ ਤੀਰਥ ਨਾਮਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਸ਼ਬਦ ਦਾ ਵਿਚਾਰ ਤੀਰਥ ਹੈ। ਤੀਰਥ ਉਹ ਹੈ ਜੋ ਮਨ ਦੀ ਮੈਲ ਉਤਾਰੈ। ਇੱਕ ਬਚਨ ਤੇ ਕਮਾਲ ਕਿਹਾ ਕਿ ਲੋਕੀ ਨਹਾ ਨਹਾ ਕੇ ਤੇ ਮੈਲ ਨਾਲ ਭਰ ਦਿੰਦੇ ਨੇ ਤੀਰਥਾਂ ਨੂੰ, ਤੇ ਉਹ ਕਹਿੰਦੇ ਨੇ ਕੋਈ ਸਾਡੀ ਮੈਲ ਉਤਾਰਨ ਵਾਲਾ ਵੀ ਆਵੇਗਾ। ਬੜਾ ਸੁੰਦਰ ਬਚਨ ਕਿਹਾ ਕਿ ਜਿਤਨੇ ਤੀਰਥ ਦੇਵੀ ਥਾਪੈ ਤਿਤਨੇ ਲੋਚੈ ਧੂੜ ਸਾਧੂ ਕੀ ਤਾਈ। ਉਹ ਤੇ ਸਾਧੂ ਦੀ ਧੂੜ ਨੂੰ ਉਡੀਕਦੇ ਨੇ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਚਰਨ ਧੂੜ ਦੀ ਤੇ ਇੱਥੇ ਤੱਕ ਮਹਾਨਤਾ ਕਹੀ ਹੈ। ਸਤਿਗੁਰੂ ਕਹਿੰਦੇ ਨੇ ਸਾਰੀਆਂ ਬਰਕਤਾਂ ਇਸ ਵਿੱਚ ਨੇ, ਚਰਨ ਧੂੜ ਨਾਲ ਕੀ ਹੋਵੇਗਾ, ਮਨ ਨਿਮਰਤਾ ਵਿੱਚ ਆ ਜਾਏਗਾ, ਮਨ ਨੀਵਾਂ ਹੋ ਜਾਏਗਾ, ਮਨ ਨੀਵਾਂ ਹੋ ਗਿਆ ਤੇ ਮਤ ਉੱਚੀ ਹੋ ਜਾਏਗੀ। ਰੋਜ਼ਾਨਾ ਅਰਦਾਸ ਵਿੱਚ ਸੁਣਦੇ ਹੋ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਕਾ ਰੱਖ ਆਪ ਵਾਹਿਗੁਰੂ। ਜਿਨ੍ਹਾਂ ਦਾ ਮਨ ਹੀ ਨਹੀਂ ਉੱਚਾ ਉਹਨਾਂ ਦੀ ਮਤ ਵੀ ਨੀਵੀਂ ਰਹੇਗੀ। ਮਤ ਉੱਚੀ ਤਾਂ ਹੋਵੇਗੀ, ਮਨ ਨੀਵਾਂ ਹੋਵੇਗਾ, ਨਹੀਂ ਸ਼ਬਦ ਦਾ ਸਾਰੇ ਦਾ ਤਤ ਸਾਰ ਆਪਣੇ ਸਰਵਣ ਕੀਤਾ ਹੈ ਕਿ ਪੁਨੀਤ ਉਹ ਹੋ ਗਏ। ਸਾਹਿਬ ਕਹਿੰਦੇ ਨੇ ਪੁਨੀਤ ਪਵਿੱਤਰ ਉਹ ਹੋ ਗਏ ਹਰ ਤੀਰਥ ਨਾਇਆ, ਹਰੀ ਤੀਰਥ ਵਿੱਚ ਇਸ਼ਨਾਨ ਕੀਤੇ ਆ, ਨਾਮ ਵਿੱਚ ਇਸ਼ਨਾਨ ਕੀਤੇ ਆ, ਮਨ ਦੀ ਮੈਲ ਜਨਮਾਂ ਜਨਮਾਂ ਦੀ ਮੈਲ ਉਤਰ ਜਾਂਦੀ ਹੈ। ਗੁਰੂ ਵੈਦ ਹੈ, ਉਹਨਾਂ ਨੇ ਸੱਚਾ ਇਲਾਜ ਸਾਨੂੰ ਦੱਸਿਆ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੇ ਜਮ ਕੇ ਫੰਦਾ, ਸਮਰੱਥ ਪੂਰਕ ਪੂਰਨ ਮਿਲਾਤੇ ਆਪੇ ਕਰਨੇ ਹਾਰਾ, ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਉਹਦਾ ਇੱਕ ਵਾਰ। ਗੰਗਾ ਦੇ ਕਿਨਾਰੇ ਬੈਠੇ ਆ, ਇੱਕ ਸਾਧੂ ਨੂੰ ਪੁੱਛਿਆ ਇੱਥੇ ਨਹਾਇਆ ਪਾਰੇ ਸਾਰੇ ਪਾਪ ਉਤਰ ਜਾਂਦੇ ਨੇ, ਹੱਸ ਕੇ ਕਹਿਣ ਲੱਗਾ ਜੀ ਉਤਰ ਜਾਂਦੇ ਨੇ, ਇੱਕ ਵੀ ਨਹੀਂ ਰਹਿੰਦਾ, ਸਾਰੇ ਉਤਰ ਜਾਂਦੇ ਨੇ, ਪਰ ਨਾਲ ਇਹ ਪੁੱਛਿਓ ਮੈਨੂੰ ਉਹ ਜਾਂਦੇ ਕਿੱਥੇ ਨੇ। ਕਹਿਣ ਲੱਗਾ ਰੁੱਖਾਂ ਤੇ ਬਹਿ ਜਾਂਦੇ ਨੇ। जेडे झाड़ने बाल इथे बह जाते ने जो को नहा के निकलता फिर चिंबड़ जाते ने पहले नालों भी ज्यादा। वाकई तीर्थ बढ़ते अरदान कर मन में धरे गुमान नानक ने फल जाते ज्यो कुंचर सुनान। आप आए हो सतगुरु कृपा करे सच्चा तीर्थ स्नान उन्होंने सानू बख्शिया है इस दे नाल जन्मा जन्मा दी मैल उतर आ जांदी है। बेअंत भुला हो गई होन गईयां हाजरी भरदियां आप जी ने खिमा करनी गुरसंगत दा धन्नवाद श्रोमणी गुरुद्वारा प्रबंधक कमेटी दा धन्नवाद और सिंह साहब ज्ञानी जगतार सिंह जी हैड गंथी साहब सचखंड हरिमंदर साहब उन्हां दा धन्नवाद। वाहिगुरु धन गुरु रामदास सारिया दे सिर ते हथ रखे आप जी दा आया सफल होवे दास दा आया भी सफल करे वो चरनी लावे। आओ आखरी पंक्तियां सरवण करो समाप्ति करिए जी।
संत जना की तूर मस्तक लाया नानक भए पुनीत हर तीरथ नाया। वाहेगुरु जी का खालसा वाहेगुरु जी की फतेह।